दंडौत बंदन अनेक बार सर्व कला समरथ डोलन तेरा को प्रभु नानक दे कर हथ ज्ञान अंजन गुर दिया अज्ञान अंधेर विनाश हर कृपा ते संत भेटिया नानक मन परगास जाहि कुल ते प्रगट होए ताहि कुल को नाम पुन द्वादश गुरिंड कौ मेरी है परना।
परम सत्कार योग सतगुरु जी दे पावन पवित्र दरबार विच बैठी हुई साध संगत जीओ अपनिया मन बिरतियां नू एकागर करन दे लई रसना नू पवित्र करन लई एक बारी सारे ही रल के आखिए धन श्री सतगुरु जगजीत सिंह सच्चे पातशाह। सतगुरु हरगोबिंद सच्चे पातशाह जी का पावन पवित्र इतिहास साहब जी श्रवण कर रहे थे। इतिहास इथों तक पहुंच चुका है कि धीरमल ने परमानंद नूं और सुंदर जी नूं बड़ा रोकण का यतन किया पर वो सतगुरु हरगोबिंद सच्चे पातशाह जी दे कोल कीर्तपुर पहुंच गए। पर कवि जी दस रहे सन के दातू दे पुत्र नूं अपने नाल उसने मिला लिया। दूसरे पासे सतगुरु अमरदास सच्चे पातशाह जी दे अंश दे जिहड़े लोक ने सुंदर ते परमानंद वर्गे वो सारे गुरां दे कोल पहुंच गए ने। कल इथों तक कथा पहुंची सी, अज इथों अगे मैं प्रारंभ करदा।
राय जोद सुत प्रात समेत संग पार जा चल बे हेत।
इस तो अलावा कवि संतोख सिंह जी लिखते ने कि जोद राय अपने भरा दे नाल और अपनी घरवाली दे नाल चलिया।
हो त्यार तत छिन चढ़ आयो रूपा निकट बुलाए मंगायो।
जोशा अपनी सारी तैयारी करके आ गया है। रूपे नूं उसने अपने नाल जान दे वास्ते तैयार किया।
पापर लोक सदू सिख केरा जीत्यो जन्म न पाव जल फेरा।
सदू दा पुत्र सी रूपा, रूपे दा जरा पिता सदू है। ओ कवि जी लिखते ने कि परलोक गमन कर चुका है।
जीत्यो जन्म न पाव जल फेरा,
पाव के अपने जन्म नू जित के सफल करके सद्दू इस दुनिया तो गया है। ऐसा जन्म नू सफल कीता है कि दोबारा इस संसार दे उते कदे आउणा नहीं होवे।
क्रम क्रम पंथ उलंघन कीनो डेरा वहरियान कर दिनो।
हौली हौली सारे रस्ते नू तय करके आ गए ने कीर्तपुर दे विच ते बाहर वार ही अपना डेरा लाया।
सुपाट सैकरे संग सुहाए ब्रिंद सवा सद कर एक थाए।
सैकड़ा दी गिनती दे विच जेड़े शस्त्रधारी योधे ने ओ जोध राय दे नाल ने ब्रिंद सवा सद कर एक थाए। दूसरे पासे वड्डी सभा दे विच सतगुरु जी बैठे सन।
जह बैठे जगदीश गोसाई तरत शोक निप नर समुदाई।
कवि जी लिखते ने कि जिथे सतगुरु हरगोबिंद सच्चे पातशाह जी बैठे सन सारे दे सारे उथे पहुंचे ने समेत सोग दे दुख दे।
पहुंचे जाए गुरु के तीर लगियो दीवान अगर नर पीर।
सारे दे सारे ਸਤਿਗੁਰਾਂ ਦੇ ਕੋਲ ਪਹੁੰਚੇ ਨੇ। ਵੱਡੀ ਸਭਾ ਦੇ ਵਿੱਚ ਸਤਿਗੁਰੂ ਜੀ ਬੈਠੇ ਸਨ। ਅਗਰ ਨਰ ਭੀੜ, ਸਤਿਗੁਰਾਂ ਦੇ ਸਾਹਮਣੇ ਮਨੁੱਖਾਂ ਦੀ ਭੀੜ ਸੀ। ਫਰਸ਼ ਦਰਾਜ ਪਾਇਓ ਆ ਵੀ ਲੋਕਾ, ਦੇਸ਼ ਦੋਨੋਂ ਮੇ ਭਾਵਦ ਸ਼ੋਕਾ। ਡਿੱਠਾ ਕੇ ਫਰਸ਼ ਬਹੁਤ ਵੱਡਾ ਵਿਛਿਆ ਹੋਇਆ, ਭਾਵ ਕੇ ਦੂਰ ਦੂਰ ਤੱਕ ਵਿਛਾਈਆਂ ਹੋਈਆਂ ਹੋਈਆਂ ਸਨ। ਦੇਸ਼ ਦੋਨੋਂ ਮੇ ਭਾਵ ਵੱਧ ਸ਼ੋਕਾ, ਦੋਵਾਂ ਪਾਸਿਆਂ ਤੋਂ ਜਿਹੜਾ ਸੋਗ ਹੈ ਉਹ ਬਹੁਤ ਹੀ ਜ਼ਿਆਦਾ ਵਧੇਰੇ।
ਚਰਨ ਸਰੋਜ ਗੁਰੂ ਕੇ ਬੰਦੇ, ਬੈਠਾ ਰੇ ਸਨਮਾਨ ਬਿਲੰਦੇ।
ਸਾਰਿਆਂ ਨੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੇ ਚਰਨ ਕਮਲਾਂ ਦੇ ਉੱਤੇ ਨਮਸਕਾਰਾਂ ਕੀਤੀਆਂ ਨੇ। ਸਤਿਗੁਰਾਂ ਨੇ ਸਾਰਿਆਂ ਨੂੰ ਵੱਡੇ ਸਨਮਾਨ ਦੇ ਨਾਲ ਆਪਣੇ ਲਾਗੇ ਬਿਠਾਇਆ।
ਜੋਦ ਰਾਏ ਕਰ ਜੋਰ ਬਖਾਨਾ, ਸ੍ਰੀ ਗੁਰ ਦਿੱਤਾ ਪਰਮ ਸੁਜਾਨਾ।
ਜੋਦ ਰਾਏ ਨੇ ਹੱਥ ਜੋੜ ਕੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ, ਸ੍ਰੀ ਗੁਰਦਿੱਤਾ ਪਰਮ ਸੁਜਾਨਾ, ਸੱਚੇ ਪਾਤਸ਼ਾਹ ਤੁਹਾਡਾ ਜਿਹੜਾ ਸਪੁੱਤਰ ਗੁਰਦਿੱਤਾ ਸੀ ਉਹ ਬਹੁਤ ਹੀ ਜ਼ਿਆਦਾ ਸਿਆਣਾ ਸੀ।
ਕਾਰਨ ਕੌਣ ਪਾਇਓ ਦੁੱਖ ਆਰਾ, ਜਿਸ ਤੇ ਪਹੁੰਚੇ ਸਵਰਗ ਮਜਾਰਾ।
ਜੋਤਸ਼ਾਹ ਕਹਿੰਦਾ ਕਿ ਸੱਚੇ ਪਾਤਸ਼ਾਹ ਐਸਾ ਕਿਹੜਾ ਦੁੱਖ ਵਾਲਾ ਕਾਰਨ ਵਿਆਪ ਗਿਆ ਕਿ ਜਿਸ ਦੇ ਕਾਰਨ ਉਹ ਸਵਰਗ ਦੇ ਵਿੱਚ ਚਲੇ ਗਏ, ਭਾਵ ਕੇ ਚਲਾਣਾ ਕਰ ਗਏ।
ਕਹਾਂ ਅਚਾਨਕ ਅਸ ਗਤ ਹੋਈ, ਪੂਰਬ ਸੁਣੀ ਨਹੀਂ ਹਮ ਕੋਈ।
ਕਹਿੰਦਾ ਕਿ ਐਸਾ ਕਿਹੜਾ ਕਾਰਨ ਵਿਆਪ ਗਿਆ, ਅਚਾਨਕ ਹੀ ਇਸ ਤਰ੍ਹਾਂ ਦੀ ਗਤੀ ਕਿਉਂ ਹੋ ਗਈ ਕਿ ਉਹਨਾਂ ਨੇ ਆਪਣੇ ਸਰੀਰ ਨੂੰ ਛੱਡ ਦਿੱਤਾ। ਸੱਚੇ ਪਾਤਸ਼ਾਹ ਆਖਰਕਾਰ ਕੀ ਕਾਰਨ ਸੀ ਮੌਤ ਦਾ?
ਪਾਨਾ ਯਾਦ ਸੁਨਤ ਸਭ ਬੈਸੇ, ਸ੍ਰੀ ਹਰ ਗੋਬਿੰਦ ਉਚਰਿਓ ਐਸੇ।
ਬਾਬਾ ਬੁੱਢਾ ਜੀ ਦਾ ਸਪੁੱਤਰ ਭਾਨਾ ਔਰ ਇਸ ਤੋਂ ਇਲਾਵਾ ਪਰਮਾਨੰਦ ਜੀ, ਸੁੰਦਰ ਜੀ ਸਾਰੇ ਦੇ ਸਾਰੇ ਉੱਥੇ ਬੈਠੇ ਸਨ। ਸ੍ਰੀ ਹਰ ਗੋਬਿੰਦ ਉਚਰੇ ਵੈਸੇ ਸਵਾਲ ਕਰਨ ਦੇ ਉੱਤੇ ਜੋਤਸ਼ਾਹ ਦੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਇਸ ਤਰ੍ਹਾਂ ਬਚਨ ਕੀਤਾ।
ਕਹਿੰਦੇ ਨੇ, ਜੇ ਮ੍ਰਿਤ ਕੇ ਕਾਰਨ ਹੈ ਨਾਨਾ, ਸੋ ਸਭ ਜਾਣੋ ਕੀਨ ਬਹਾਨਾ।
ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਮੌਤ ਦੇ ਅਨੇਕਾਂ ਹੀ ਕਾਰਨ ਮੰਨੇ ਜਾ ਸਕਦੇ ਨੇ, ਪਰ ਸਤਿਗੁਰੂ ਜੀ ਕਹਿੰਦੇ ਨੇ ਉਹ ਸਾਰੇ ਦੇ ਸਾਰੇ ਜਾਣਨ ਦੇ ਵਾਸਤੇ ਨੇ। ਦਰਅਸਲ ਕੀਨ ਬਹਾਨਾ, ਹਰ ਇੱਕ ਕਾਰਨ ਦਾ ਕੋਈ ਬਹਾਨਾ ਬਣਦਾ ਹੈ, ਦਰਅਸਲ ਮੌਤ ਦਾ ਕੋਈ ਕਾਰਨ ਨਹੀਂ ਸੀ।
ਜਿਮ ਪੂਰਬ ਹੋਏ ਲਿਖਤ ਲਿਲਾਰਾ, ਤਿਸ ਅਨੁਸਾਰ ਰਹਿਤ ਜਗ ਸਾਰਾ।
ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਜਿਸ ਤਰ੍ਹਾਂ ਪਹਿਲੇ ਸਮੇਂ ਦੇ ਵਿੱਚ ਮਨੁੱਖ ਦੇ ਮੱਥੇ ਦੇ ਵਿੱਚ ਲਿਖਤ ਲਿਖੀ ਜਾਂਦੀ ਹੈ ਵਿਦਾਤਾ ਦੇ ਵੱਲੋਂ, ਉਸੇ ਅਨੁਸਾਰ ਸਾਰਾ ਜਗ ਚੱਲਦਾ ਹੈ, ਸਾਰੀ ਦੁਨੀਆ ਚੱਲਦੀ।
ਜੀਉ ਬੋਝੇ ਤੱਕ ਬਰਖ ਮਹੀਨਾ, ਦਿਵਸ ਪਹਿਰ ਘਟਕਾ ਲੱਗ ਚੀਨਾ।
ਸਤਿਗੁਰੂ ਜੀ ਕਹਿੰਦੇ ਨੇ ਕਿ ਜਿੰਨੇ ਵਰੇ, ਜਿੰਨੇ ਮਹੀਨੇ, ਜਿੰਨੇ ਦਿਨ, ਜਿੰਨੇ ਪੈਰ, ਜਿੰਨੀਆਂ ਘੜੀਆਂ, ਇਹ ਸਾਰੀਆਂ ਬਣਦੀਆਂ ਨੇ ਸਾਲਾਂ ਦੇ ਵਿੱਚ ਜਾਂ ਮਹੀਨਿਆਂ ਦੇ ਵਿੱਚ ਜਾਂ ਦਿਨਾਂ ਦੇ ਵਿੱਚ, ਇਸ ਮਨੁੱਖ ਦੀ ਉਮਰਾਂ ਦੀ ਗਿਣਤੀ ਨਹੀਂ ਹੁੰਦੀ।
ਜੇ ਤੱਕ ਸਵਾਸ ਲੈਣ ਹੈ ਲਿਖੈ, ਤੇ ਤੱਕ ਲੇਤ ਜੀਤ ਤਿੰਨ ਵਿਖੈ।
ਹੁਣ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਮਨੁੱਖ ਦੀ ਉਮਰ ਵਰਿਆਂ ਦੇ ਵਿੱਚ, ਮਹੀਨਿਆਂ ਦੇ ਵਿੱਚ, ਦਿਨਾਂ ਦੇ ਵਿੱਚ ਜਾਂ ਘੜੀਆਂ ਪਲਾਂ ਦੇ ਵਿੱਚ ਨਹੀਂ ਆਕੀ ਜਾਂਦੀ। ਵਿਦਵਾਨ ਸੱਜਣ ਇਸ ਗੱਲ ਨੂੰ ਮੰਨਦੇ ਨੇ ਕਿ ਕਿਸੇ ਵੀ ਮਨੁੱਖ ਦੀ ਜਿਹੜੀ ਉਮਰ ਹੈ ਉਹ ਮਹੀਨਿਆਂ ਬੱਧੀ ਜਾਂ ਸਾਲਾਂ ਦੇ ਵਿੱਚ ਲਿਖੀ ਨਹੀਂ ਹੁੰਦੀ। ਜਿਸ ਤਰ੍ਹਾਂ ਕਿ ਪਹਿਲਾਂ ਸਤਿਗੁਰਾਂ ਨੇ ਜ਼ਿਕਰ ਕੀਤਾ ਹੈ ਕਿ ਮਨੁੱਖ ਦੀ ਉਮਰ ਵਿਧਾਤਾ ਦੇ ਵੱਲੋਂ ਲਿਖੀ ਜਾਂਦੀ ਹੈ, ਔਰ ਇਹ ਜਿਹੜੀ ਉਮਰਾਂ ਲਿਖੀ ਜਾਂਦੀ ਹੈ ਇਹ ਇਸ ਤਰ੍ਹਾਂ ਨਹੀਂ ਲਿਖੀ ਜਾਂਦੀ ਕਿ ਫਲਾਣੇ ਮਨੁੱਖ ਦੀ ਇੰਨੇ ਸਾਲ, ਇੰਨੇ ਮਹੀਨੇ, ਇੰਨੇ ਦਿਨ, ਇੰਨੀਆਂ ਘੜੀਆਂ, ਇੰਨੇ ਪਲ ਉਮਰ ਹੈ। ਕਹਿੰਦੇ ਨੇ ਜੇ ਤੱਕ ਸਵਾਸ ਲੈਣ ਹੈ ਲਿਖੇ, ਦਰਅਸਲ ਸਵਾਸਾਂ ਦੀ ਗਿਣਤੀ ਲਿਖੀ ਜਾਂਦੀ ਹੈ ਕਿ ਇਸ ਮਨੁੱਖ ਨੇ ਇੰਨੇ ਸਵਾਸ ਲੈਣੇ ਨੇ। ਜੇ ਤਕ ਸਵਾਸ ਲੇਨ ਹੈ ਲਿਖੇ ਤੇ ਤਕ ਲੇਤ ਜੀਅਤ ਤਿੰਨ ਵਿਖੇ। ਹੁਣ ਕਵੀ ਜੀ ਇਸੇ ਗੱਲ ਦਾ ਜ਼ਿਕਰ ਕਰਦੇ ਨੇ, ਜਿੰਨੇ ਸਵਾਸ ਲਿਖੇ ਗਏ ਨੇ ਓਨੇ ਸਵਾਸਾਂ ਨੂੰ ਲੈਂਦਾ ਹੈ, ਔਰ ਉਹਨਾਂ ਸਵਾਸਾਂ ਦੇ ਵਿੱਚ ਹੀ ਉਸ ਦੀ ਜ਼ਿੰਦਗੀ ਦੇ ਦਿਨ ਬਤੀਤ ਹੁੰਦੇ ਨੇ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਆਪਣੇ ਪਾਵਨ ਪਵਿੱਤਰ ਉਪਦੇਸ਼ ਦੇ ਵਿੱਚ ਵੀ ਇਸ ਗੱਲ ਦਾ ਖੁਲਾਸਾ ਕਰਦੇ ਨੇ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਆਪਣੇ ਪ੍ਰਮਾਣ ਦੇ ਵਿੱਚ ਕਹਿੰਦੇ ਨੇ, ਇੱਕ ਕਵਿਤਾ ਦੇ ਰੂਪ ਦੇ ਵਿੱਚ, ਬੈਸਤ 12 ਚਲਤ 18 ਸੋਵਤ ਜਾਏ ਤੀਸਾ, ਮੈਥਨ ਕਰਦਿਆਂ 64 ਜਾਵੇ ਕਿਉਂ ਨਾ ਭਜੈ ਜਗਦੀਸਾ। ਕਿਉਂਕਿ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਉਸ ਵੇਲੇ ਜ਼ਿਕਰ ਕਰ ਰਹੇ ਸਨ ਗ੍ਰਸਥ ਮਾਰਗ ਦਾ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਇੱਕ ਸਮੇਂ ਨੂੰ ਨਿਯਤ ਕਰ ਲਿਆ ਜਾਵੇ, ਇੱਕ ਸਮੇਂ ਦੇ ਵਿੱਚ ਜੇਕਰ ਮਨੁੱਖ ਬੈਠਦਾ ਹੈ ਉਹਦੇ 12 ਸਵਾਸ ਖਪਤ ਹੁੰਦੇ ਨੇ, 12 ਸਵਾਸ ਨਿਕਲਦੇ ਨੇ। ਬੈਸਤ 12 ਚਲਤ 18, ਪਰ ਜੇਕਰ ਉਹ ਮਨੁੱਖ ਉੱਠ ਕੇ ਚੱਲਣਾ ਸ਼ੁਰੂ ਕਰ ਦਿੰਦਾ ਹੈ, ਤੁਰਨਾ ਸ਼ੁਰੂ ਕਰ ਦਿੰਦਾ ਹੈ, ਓਨੇ ਸਮੇਂ ਦੇ ਵਿੱਚ ਜਿੰਨੇ ਸਮੇਂ ਦੇ ਵਿੱਚ 12 ਸਵਾਸ ਲੈਂਦਾ ਸੀ, ਚੱਲਣ ਲੱਗਿਆ ਓਨੇ 18 ਸਵਾਸ ਖਪਤ ਹੋ ਜਾਂਦੇ ਨੇ, ਗਿਣਤੀ ਵੱਧ ਗਈ। ਇਸ ਤੋਂ ਅੱਗੇ ਸਤਿਗੁਰੂ ਜੀ ਕਹਿੰਦੇ ਨੇ ਕਿ ਸੋਵਤ ਜਾਏ ਤੀਸਾ, ਜੇਕਰ ਮਨੁੱਖ ਬੈਠਾ ਵੀ ਨਹੀਂ ਹੈ, ਉਹ ਚੱਲਦਾ ਵੀ ਨਹੀਂ ਹੈ, ਉਹ ਸੁੱਤਾ ਪਿਆ ਹੈ, ਤੇ ਸੌਣ ਲੱਗਿਆਂ ਹੋਰ ਵੀ ਜਿਹੜੀ ਸਵਾਸਾਂ ਦੀ ਰਫਤਾਰ ਹੈ ਉਹ ਤੇਜ਼ ਹੋ ਜਾਂਦੀ ਹੈ, ਜ਼ਿਆਦਾ ਸਵਾਸ ਖਪਤ ਹੁੰਦੇ ਨੇ। ਜਿੰਨਾ ਚਿਰ ਮਨੁੱਖ ਸੁੱਤਾ ਰਹਿੰਦਾ ਹੈ, ਜਿੰਨਾ ਸਮਾਂ ਇੱਕ ਨਿਯਤ ਕੀਤਾ ਹੈ ਕਿ ਜਿੰਨੇ ਸਮੇਂ ਦੇ ਵਿੱਚ ਬਹਿਣ ਲੱਗਿਆਂ 12 ਸਵਾਸ ਚੱਲਦੇ ਨੇ ਤੇ ਤੁਰਨ ਲੱਗਿਆਂ 18 ਚੱਲਦੇ ਨੇ, ਓਨੇ ਹੀ ਸਮੇਂ ਦੇ ਵਿੱਚ ਜੇਕਰ ਮਨੁੱਖ ਸੁੱਤਾ ਹੋਵੇ ਤੇ 30 ਸਵਾਸ ਚਲੇ ਜਾਂਦੇ ਨੇ। ਮੈਥਨ ਕਰਦਿਆਂ 64 ਜਾਵੇ, ਓਨੇ ਹੀ ਸਮੇਂ ਦੇ ਵਿੱਚ ਜੇਕਰ ਮਨੁੱਖ ਮੈਥਨ ਕਰਦਾ ਭਾਵ ਕੇ ਗ੍ਰਸਥ ਭੋਗਦਾ, 64 ਸਵਾਸ ਓਨੇ ਹੀ ਸਮੇਂ ਦੇ ਵਿੱਚ ਚਲੇ ਜਾਂਦੇ ਨੇ, ਕਿਉਂ ਨਾ ਭਜਾ ਜਗਦੀਸ਼ਾ। ਸਤਿਗੁਰੂ ਜੀ ਕਹਿੰਦੇ ਨੇ ਕਿ ਕਿਉਂ ਫਿਰ ਐਸੇ ਜਗਦੀਸ਼ ਨੂੰ ਪਰਮੇਸ਼ਰ ਨੂੰ ਧਿਆਉਂਦਾ ਨਹੀਂ ਹੈ ਮਨੁੱਖ। ਮੇਰਾ ਸਿਰਫ ਕਹਿਣ ਤੋਂ ਭਾਵ ਹੈ ਕਿ ਸਵਾਸਾਂ ਦੀ ਗਿਣਤੀ ਹੈ, ਜੇਕਰ ਸਵਾਸਾਂ ਦੀ ਗਿਣਤੀ ਨਾ ਹੁੰਦੀ ਤੇ ਕਦੇ ਵੀ ਸਤਿਗੁਰੂ ਜੀ ਇਸ ਤਰ੍ਹਾਂ ਦਾ ਪ੍ਰਮਾਣ ਨਾ ਦਿੰਦੇ। ਇਸ ਤੋਂ ਇਲਾਵਾ ਜੋ ਸਾਡਾ ਅਖਬਾਰ ਹੈ ਸਪਤਾਹਿਕ, ਜਿਹਨੂੰ ਆਪਾਂ ਸਤਿਯੁਗ ਕਹਿੰਦੇ ਹਾਂ, ਉਸ ਸਤਿਯੁਗ ਦੇ ਵਿੱਚ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੀ ਦਾ ਉਪਦੇਸ਼ ਹਮੇਸ਼ਾ ਛਪਦਾ ਹੈ। ਇੱਕ ਅਖਬਾਰ ਨੂੰ ਮੈਂ ਜਦੋਂ ਦੇਖਿਆ ਤੇ ਉਹਦੇ ਟਾਈਟਲ ਦੇ ਵਿੱਚ, ਸਿਰਲੇਖ ਦੇ ਵਿੱਚ ਇਹ ਤੁਕਾਂ ਲਿਖੀਆਂ ਸਨ। ਉਹ ਤੁਕਾਂ ਇਸ ਤਰ੍ਹਾਂ ਸਨ ਕਿ ਨਾਮ ਜਪਣ ਦੇ ਨਾਲ ਮਨੁੱਖ ਦੀ ਉਮਰਾਂ ਵਧਦੀ, ਹੈਡਲਾਈਨ ਸੀ ਭਾਵ ਕਿ ਸਿਰਲੇਖ ਸਤਿਗੁਰਾਂ ਦੇ ਉਪਦੇਸ਼ ਦਾ। ਇਹ ਲਿਖਿਆ ਸੀ ਕਿ ਜਿਹੜਾ ਮਨੁੱਖ ਨਾਮ ਜਪਦਾ ਹੈ ਉਹਦੀ ਉਮਰ ਵਧਦੀ ਹੈ। ਸਾਰੀ ਗੱਲ ਕਹਿਣ ਤੋਂ ਭਾਵ ਹੈ ਕਿ ਉਮਰ ਕਿਉਂ ਵਧਦੀ ਹੈ, ਕਿਉਂਕਿ ਜੇਕਰ ਮਨੁੱਖ ਆਰਾਮ ਦੇ ਨਾਲ ਬੈਠ ਕੇ ਸਮਾਧੀ ਲਾ ਕੇ ਨਾਮ ਨੂੰ ਜਪੇਗਾ ਤੇ ਉਹਦੇ ਸਵਾਸ ਘੱਟ ਰਫਤਾਰ ਦੇ ਨਾਲ ਚੱਲਣਗੇ, ਬਹੁਤ ਧੀਮੇ ਹੋ ਜਾਣਗੇ। ਇਸ ਕਰਕੇ ਜਿੰਨਾ ਚਿਰ ਵੱਧ ਤੋਂ ਵੱਧ ਉਹ ਬੈਠ ਕੇ ਨਾਮ ਜਪੇਗਾ ਉਹਦੇ ਸਵਾਸ ਘੱਟ ਚੱਲਣਗੇ। ਇਸ ਤੋਂ ਇਲਾਵਾ ਜੇਕਰ ਹੋਰ ਵਿਸ਼ਿਆਂ ਵਿਕਾਰਾਂ ਨੂੰ ਜਾਂ ਕਿਸੇ ਤਰੀਕੇ ਦੇ ਨਾਲ ਅਸੀਂ ਆਪਣੇ ਸਵਾਸਾਂ ਦੀ ਖਪਤ ਕਰਾਂਗੇ ਤੇ ਉਹ ਸਵਾਸ ਜ਼ਿਆਦਾ ਚਲੇ ਜਾਣਗੇ। ਪੁਰਾਣੇ ਸਮੇਂ ਦੇ ਵਿੱਚ ਗ੍ਰੰਥਾਂ ਦੇ ਵਿੱਚ ਲਿਖਿਆ ਹੈ ਕਿ ਸਤਿਯੁਗ ਦੇ ਵਿੱਚ ਬੜੀ ਲੰਮੀ ਲੰਮੀ ਉਮਰਾਂ ਦੇ ਮਨੁੱਖ ਸਨ। ਕੀ ਕਾਰਨ ਸੀ? ਇਹੀ ਕਾਰਨ ਸੀ ਕਿ ਜਿਹੜੇ ਮਨੁੱਖ ਨੇ ਉਹਨਾਂ ਦੇ ਵਿੱਚ ਯੋਗ ਸਾਧਨਾ ਬੜੀ ਸੀ, ਉਹ ਤਪੱਸਵੀ ਐਸੇ ਸਨ ਕਈ ਕਈ ਵਰਿਆਂ ਸਾਲਾਂ ਦੀ ਸਮਾਧੀ ਲਾ ਛੱਡਦੇ ਸਨ, ਸਵਾਸਾਂ ਨੂੰ ਰੋਕ ਛੱਡਦੇ ਸਨ, ਤੇ ਜਿੰਨਾ ਚਿਰ ਸਵਾਸਾਂ ਦੀ ਖਪਤ ਨਹੀਂ ਹੁੰਦੀ ਤੇ ਮਨੁੱਖ ਫਿਰ ਕਿਵੇਂ ਮਰੇਗਾ? ਕਹਿਣ ਤੋਂ ਸਾਰੀ ਗੱਲ ਇਹ ਭਾਵ ਹੈ ਕਿ ਸਵਾਸਾਂ ਦੀ ਰਫਤਾਰ ਕਿੰਨੀ ਹੈ, ਸਵਾਸ ਕਿੰਨੇ ਖਪਤ ਹੁੰਦੇ ਨੇ, ਇਸ ਗੱਲ ਦੇ ਨਾਲ ਮਨੁੱਖ ਦੀ ਉਮਰ ਬਣਦੀ ਹੈ। ਜਿੰਨੇ ਆਪਣੇ ਸਵਾਸਾਂ ਨੂੰ ਕੰਟਰੋਲ ਦੇ ਵਿੱਚ ਕਰ ਲਏਗਾ, ਜਿੰਨੇ ਸਵਾਸ ਘੱਟ ਖਪਤ ਹੋਣਗੇ ਓਨੀ ਮਨੁੱਖ ਦੀ ਉਮਰ ਵੱਡੀ ਹੁੰਦੀ ਜਾਏਗੀ। ਮੇਰਾ ਸਿਰਫ ਕਹਿਣ ਤੋਂ ਭਾਵ ਹੈ ਇਸ ਜਗ੍ਹਾ ਦੇ ਉੱਤੇ ਸਤਿਗੁਰੂ ਜੀ ਬਚਨ ਕਰਦੇ ਨੇ, ਜੇ ਤੱਕ ਸਵਾਸ ਲੇਨ ਹੈ ਲਿਖੇ, ਜਿੰਨੇ ਸਵਾਸ ਮਨੁੱਖ ਦੇ ਹਿੱਸੇ ਦੇ ਲਿਖੇ ਹੋਏ ਨੇ, ਤੇ ਤੱਕ ਲੇਤ ਓਨੇ ਹੀ ਸਵਾਸਾਂ ਨੂੰ ਲੈਂਦਾ, ਭਾਵੇਂ ਉਹ ਛੇਤੀ ਦੇ ਨਾਲ ਉਹਨਾਂ ਸਵਾਸਾਂ ਨੂੰ ਖਤਮ ਕਰ ਦੇਵੇ ਤੇ ਭਾਵੇਂ ਸੰਜਮ ਦੇ ਨਾਲ ਉਹਨਾਂ ਦੀ ਵਰਤੋਂ ਕਰੇ। ਜੀਅਤ ਤਿੰਨ ਵਿਖੇ, ਇਹਨਾਂ ਸਵਾਸਾਂ ਦੇ ਵਿੱਚ ਹੀ ਮਨੁੱਖ ਦੀ ਸਾਰੀ ਉਮਰਾਂ ਲੰਘਦੀ। ਬੌਰ ਨਾ ਹੋਵੇ ਅਲਪ ਉਦਾਰਾ, ਕਰਨ ਹਾਰ ਨਾ ਭੁੱਲਣ ਹਾਰਾ। ਸਤਿਗੁਰੂ ਜੀ ਕਹਿੰਦੇ ਨੇ ਕਿ ਇਸ ਤੋਂ ਇਲਾਵਾ ਘੱਟ ਤੇ ਵੱਧ ਕਦੇ ਹੋ ਨਹੀਂ ਸਕਦਾ, ਘਾਟਾ ਵਾਧਾ ਹੋ ਨਹੀਂ ਸਕਦਾ, ਕਿਉਂਕਿ ਕਰਨੇ ਹਾਰ ਨਾ ਭੁੱਲਣ ਹਾਰਾ। जिन्हें लिखे ने स्वास वह भुलन वाला नहीं है। अपुल गुरु करतार गुरबाणी का महावाक है कि दुनियावी मनुख भुल सकते ने, परमेश्वर सतगुरु कदे नहीं भुल सकता।
सोचिन टपै न करे उपाया, करे परम ते मोहत माया।
हुण जोतशाह दी जिहड़ी बेनती है उहदा सतगुरु जी जवाब दे रहे ने, उत्तर दे रहे ने। सोचिन टपै न करे उपाया, हे जोतशाह जिहड़ा छिण मौत दा हुंदा है उह किसे भी तरीके दे नाल टप नहीं सकदा, उलंघ नहीं सकदा उस नूं कोई। करे भरम ते मोहत माया, दरअसल जिहड़ी माया है उह भरम दे नाल मोह लैंदी है, पर उह समां कदे लंघ नहीं सकदा।
या ते लखो न कारण कोई, जो बिद करत सह सिर सोई।
इस करके सतगुरु जी कहंदे ने कि लखो न कारण कोई, मौत दा कोई भी कारण नहीं। कहण तो पावे के सारे दे सारे बहाने बनदे ने। दरअसल जो बिद करता सहै सिर सोई, जो बिदाता परमेश्वर विधि लिखदा है ओही सारयां नूं सिर दे उत्ते सहणी पैंदी है। इस करके मौत दा गुरदित्ते दा कोई कारण नहीं।
कृत परमेश्वर की सब जाने, करे अपरे मूर्ख मन।
सतगुरु जी कहंदे ने कि मनुख नूं चाहिदा कि जो भी कुछ करदा है ये परमेश्वर करदा है, और इस नूं सच्चा करके मनना चाहिदा है। करे अपर ये मूर्ख मन है, जेडे मूर्ख मनुख ने ओह इस गल नूं समझदे ने कि दुख ते सुख देण वाला कोई होर हो रहा है, वखरा वखरा है। पर जेडे सियाणे पुरश ने ओह समझदे ने कि जो भी देंदा है ओह परमेश्वर देंदा है।
हतन जीवावन अपर कौन, सकल संत जान तौन।
ग्रंथाकार भाई संतोख सिंह जी लिखदे ने कि मारन वाला ते जवान वाला होर कौन हो सकदा है, परमेश्वर ही है जेड़ा मारदा भी है और जेड़ा जिंदा भी करदा है। सकल संत जान है तौन, पर जेड़े संत पुरुष ने ओही इस तरीके दे नाल इस गल नूं समझदे।
जिम के हर को लाठी हान, हतन हार पर दृष्टि ठान।
हुण सतगुरु हरगोबिंद सच्चे पातशाह जी एक दृष्टांत दे नाल, एक प्रमाण दे नाल अपने वचन नूं सिद्ध करदे ने। सतगुरु जी कहंदे ने कि जिवें कोई मनुख शेर नूं लाठी मारदा है, शेर नूं सोटी मारदा है,
हतन हार पर दृष्टि ठान,
ते शेर अपनी दृष्टि दे नाल उस नूं देखदा है कि जिहड़ा उस नूं लाठी सोटी मारे।
जे कुकर को मारत कोई, दोष लशट का जान सोई।
पर कहंदे ने कि जेकर शेर दी जगह दे उते कोई मनुख कुत्ते नूं सोटी मारे, दोष लशट का जान सोई। ते जिहड़ा कुत्ता है उह समझदा है कि दोष लाठी दा है, इह मैनूं मार रही है। पर जिहड़ा शेर है उह इस तरह नहीं समझदा, ਉਹ ਦੋਸ਼ ਲਾਠੀ ਦਾ ਨਹੀਂ ਕੱਢਦਾ, ਮਾਰਨ ਵਾਲੇ ਨੂੰ ਝਪਟਾ ਮਾਰ ਕੇ ਫੜ ਲੈਂਦਾ। ਪਰ ਦਰਅਸਲ ਜਿਹੜਾ ਕੁੱਤਾ ਹੈ ਉਹਦੀ ਦ੍ਰਿਸ਼ਟੀ ਇਸ ਤਰ੍ਹਾਂ ਦੀ ਹੈ, ਉਹ ਸਮਝਦਾ ਹੈ ਕਿ ਲਾਠੀ ਮੈਨੂੰ ਦੁੱਖ ਦੇ ਰਹੀ ਹੈ, ਇਹ ਮੈਨੂੰ ਮਾਰ ਰਹੀ।
ਮੁਖ ਪਸਾਰ ਤਿਸ ਕੋ ਗਹਿਲੇਤ, ਹਤਨ ਹਾਰ ਕੋ ਤਿਆਗ ਸੋ ਦੇਤ।
ਇਸ ਕਰਕੇ ਕੁੱਤਾ ਮੁਖ ਪਸਾਰ ਕੇ ਮੂੰਹ ਫੈਲਾ ਕੇ ਉਸ ਲਾਠੀ ਨੂੰ ਫੜ ਲੈਂਦਾ ਹੈ, ਪਰ ਜਿਹੜਾ ਲਾਠੀ ਨੂੰ ਸੋਟੀ ਨੂੰ ਮਾਰ ਰਿਹਾ ਹੁੰਦਾ ਹੈ ਉਹਦੇ ਵੱਲ ਧਿਆਨ ਨਹੀਂ ਦਿੰਦਾ।
ਸਵਾਣ ਦ੍ਰਿਸ਼ਟ ਇਹ ਮਨਮੁਖ ਧਾਰੈ, ਕਲਪੈ ਨਰਨ ਵਿਖੈ ਇਹ ਮਾਰੈ।
ਸਤਿਗੁਰੂ ਜੀ ਕਹਿੰਦੇ ਨੇ ਇਸੇ ਤਰੀਕੇ ਦੇ ਨਾਲ ਦੁਨੀਆਂ ਦੇ ਵਿੱਚ ਜਿਹੜੇ ਮਨਮੁਖ ਪੁਰਸ਼ ਨੇ ਉਹਨਾਂ ਦੀ ਜਿਹੜੀ ਦ੍ਰਿਸ਼ਟੀ ਹੈ, ਉਹਨਾਂ ਦੀ ਜਿਹੜੀ ਨਿਗਾਹ ਹੈ, ਉਹਨਾਂ ਦੀ ਜਿਹੜੀ ਨਜ਼ਰ ਹੈ ਉਹ ਕੁੱਤੇ ਵਾਲੀ ਹੈ।
ਕਲਪੈ ਨਰਨ ਵਿਖੈ ਇਹ ਮਾਰੈ,
ਭਾਵ ਕਿ ਉਹ ਕਲਪਨਾ ਕਰਦੇ ਨੇ, ਸੋਚਦੇ ਨੇ ਕਿ ਆਹ ਜਿਹੜਾ ਮਨੁੱਖ ਹੈ ਨਾ ਇਹ ਮੈਨੂੰ ਮਾਰ ਰਿਹਾ, ਪਰ ਦੂਸਰਾ ਜਿਹੜਾ ਪੁਰਸ਼ ਹੈ ਉਹ ਮੈਨੂੰ ਸੁੱਖ ਦੇ ਰਿਹਾ। ਪਰ ਦਰਅਸਲ ਇਸ ਤਰ੍ਹਾਂ ਹੁੰਦਾ ਨਹੀਂ।
ਇਹ ਮੁਝ ਕੋ ਦੇਵਤ ਸੁਖ ਆਛੈ, ਇਹ ਨਰ ਦੁਖਦ ਮੋਹੇ ਬਾਛੈ।
ਐਸੇ ਜਿਹੜੇ ਮਨੁੱਖ ਨੇ ਜਿਨ੍ਹਾਂ ਦੀ ਦ੍ਰਿਸ਼ਟੀ ਸਵਾਣ ਵਾਲੀ ਹੁੰਦੀ ਹੈ, ਕੁੱਤੇ ਵਾਲੀ ਹੁੰਦੀ ਹੈ, ਉਹ ਆਪਣੇ ਮਨ ਦੇ ਵਿੱਚ ਸਮਝਦੇ ਨੇ ਆਹ ਜਿਹੜਾ ਮਨੁੱਖ ਹੈ ਇਹ ਮੇਰਾ ਮਿੱਤਰ ਹੈ, ਇਹ ਮੈਨੂੰ ਸੁੱਖ ਦਿੰਦਾ ਹੈ, ਔਰ ਆਹ ਜਿਹੜਾ ਮਨੁੱਖ ਹੈ ਨਾ ਇਹ ਮੈਨੂੰ ਦੁੱਖ ਦਿੰਦਾ। ਇਸ ਤਰ੍ਹਾਂ ਉਹਨਾਂ ਦੀ ਸੋਚ ਹੈ। ਸ਼ੇਰ ਦ੍ਰਿਸ਼ਟ ਗੁਰ ਮੁਖ ਨਿਤ ਤਾਰ, ਸੁਖਦ ਦੁਖਦ ਜਾਨ ਕਰ ਤਾਰ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿਹੜੀ ਸ਼ੇਰ ਦੀ ਦ੍ਰਿਸ਼ਟੀ ਹੈ, ਉਸ ਦ੍ਰਿਸ਼ਟੀ ਦੇ ਨਾਲ ਗੁਰਮੁਖ ਹਮੇਸ਼ਾ ਤੱਕਦੇ ਨੇ। ਇਸ ਕਰਕੇ ਸੁਖਦ ਦੁਖਦ ਜਾਨ ਕਰਤਾਰ ਹੈ। ਉਹ ਸਮਝਦੇ ਨੇ ਕਿ ਜੇਕਰ ਦੁੱਖ ਮਿਲਦਾ ਇਹ ਵੀ ਕਰਤਾਰ ਪਰਮੇਸ਼ਰ ਦਿੰਦਾ, ਜੇਕਰ ਸੁਖ ਮਿਲਦਾ ਇਹ ਵੀ ਪਰਮੇਸ਼ਰ ਜਾਂ ਕਰਤਾਰ ਦਿੰਦਾ। ਇਸ ਕਰਕੇ ਦੁੱਖ ਸੁਖ ਦਾ ਦਾਨ ਦੇਣ ਵਾਲਾ ਉਹ ਸਿਰਫ ਪ੍ਰਭੂ ਨੂੰ ਮੰਨਦੇ। ਰਾਗ ਦੁਖ ਇਸ ਤੇ ਨਹੀਂ ਹੋਤ, ਲਖੈ ਪਰਮੇਸ਼ਰ ਸ਼ਾਂਤ ਯਾਦੋਤ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਇਹੀ ਕਾਰਨ ਹੁੰਦਾ ਹੈ ਕਿ ਉਹਨਾਂ ਦੇ ਵਿੱਚ ਰਾਗ ਤੇ ਦ੍ਵੇਸ਼ ਨਹੀਂ ਹੁੰਦਾ, ਭਾਵ ਕਿ ਰਾਗ ਤੇ ਦ੍ਵੇਸ਼ ਉਹਨਾਂ ਦੇ ਵਿੱਚ ਇੱਕ ਸਮਾਨ ਹੁੰਦਾ ਹੈ। ਉਹਨਾਂ ਨੂੰ ਨਾ ਖੁਸ਼ੀ ਆਉਂਦੀ ਹੈ, ਨਾ ਗਮੀ ਆਉਂਦੀ ਹੈ, ਨਾ ਸੁੱਖ ਪਾਉਂਦਾ ਹੈ, ਨਾ ਦੁੱਖ ਪਾਉਂਦਾ ਹੈ। ਇਸ ਕਰਕੇ ਉਹ ਸਮਾਨ ਰਹਿੰਦੇ ਨੇ ਕਿਉਂਕਿ ਉਹਨਾਂ ਦੀ ਦ੍ਰਿਸ਼ਟੀ ਇੱਕ ਸਮਾਨ ਹੈ। ਉਹ ਸ਼ੇਰ ਦੀ ਦ੍ਰਿਸ਼ਟੀ ਨਾਲ ਦੇਖਦੇ ਨੇ ਕਿ ਜੋ ਵੀ ਕਰਦਾ ਹੈ ਇਹ ਪਰਮੇਸ਼ਰ ਕਰਦਾ। ਸਵਾਣ ਦ੍ਰਿਸ਼ਟ ਮੈਂ ਅਨਿਕ ਬਿਕਾਰ, ਜਿਨ ਤੇ ਪੁਨ ਪੁਨ ਪਰੈ ਸੰਸਾਰ। ਹੁਣ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਦੋ ਦ੍ਰਿਸ਼ਟੀਆਂ ਨੇ, ਇੱਕ ਹੈ ਕੁੱਤੇ ਦੀ ਦ੍ਰਿਸ਼ਟੀ, ਇੱਕ ਹੈ ਸ਼ੇਰ ਦੀ ਦ੍ਰਿਸ਼ਟੀ। ਜਿਹੜੇ ਮਨਮੁੱਖ ਨੇ ਉਹ ਕੁੱਤੇ ਦੀ ਦ੍ਰਿਸ਼ਟੀ ਦੇ ਨਾਲ ਦੇਖਦੇ ਨੇ, ਤੇ ਦੂਸਰੇ ਪਾਸੇ ਜਿਹੜੇ ਗੁਰਮੁਖ ਨੇ ਉਹ ਸ਼ੇਰ ਦੀ ਦ੍ਰਿਸ਼ਟੀ ਦੇ ਨਾਲ ਦੇਖਦੇ ਨੇ। ਸਤਿਗੁਰੂ ਜੀ ਕਹਿੰਦੇ ਨੇ ਸਵਾਣ ਦ੍ਰਿਸ਼ਟ ਮੈਂ ਅਨੇਕ ਵਿਕਾਰ, ਕੁੱਤੇ ਵਾਲੀ ਦ੍ਰਿਸ਼ਟੀ ਦੇ ਨਾਲ ਦੇਖਣ ਦੇ ਨਾਲ ਅਨੇਕਾਂ ਵਿਕਾਰ ਨੇ, ਜਿਨ ਤੇ ਪੁਨ ਪੁਨ ਪਰੈ ਸੰਸਾਰ, ਜਿਸ ਦੇ ਕਾਰਨ ਬਾਰ ਬਾਰ ਇਸ ਸੰਸਾਰ ਤੇ ਆਉਣਾ ਤੇ ਜਾਣਾ ਬਣਿਆ ਰਹਿੰਦਾ। ਰਾਇ ਜੋਦ ਤੁਮ ਸਮਝੋ ਐਸੇ, ਸ੍ਰੀ ਗੁਰ ਦਿੱਤੇ ਕੀ ਬਿਦ ਤੈਸੇ। ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਹੇ ਜੋਤਸ਼ਾਹ, ਇਸ ਤਰੀਕੇ ਦੇ ਨਾਲ ਤੂੰ ਮੇਰੀ ਆਖੀ ਹੋਈ ਗੱਲ ਨੂੰ ਸਮਝ ਲੈ। ਸ੍ਰੀ ਗੁਰ ਦਿੱਤੇ ਕੀ ਬਿਦ ਤੈਸੇ, ਕਿ ਗੁਰਦਿੱਤੇ ਦੀ ਬਿਦ ਵੀ ਐਸੀ ਬਣੀ। ਜਿਮ ਪ੍ਰਭ ਚਾਹੈ ਹੋਏ ਤਿਮ ਸਾਚੀ, ਕਿਰਿਆ ਆ ਪਰ ਕੀ ਜਾਣੋ ਕਾਚੀ। ਸਤਿਗੁਰੂ ਜੀ ਕਹਿੰਦੇ ਨੇ ਕਿ ਪ੍ਰਭੂ ਦੀ ਜਿਸ ਤਰ੍ਹਾਂ ਦੀ ਚਾਹ ਹੁੰਦੀ ਹੈ ਉਹ ਚਾਹ ਹਮੇਸ਼ਾ ਸੱਚੀ ਹੁੰਦੀ ਹੈ। ਕਿਰਿਆ ਪਰ ਕੀ ਜਾਣੋ ਕਾਚੀ, ਹੋਰ ਜਿਹੜੀਆਂ ਬਾਹਰੀ ਕਿਰਿਆਵਾਂ ਨੇ ਉਹ ਤੇ ਕੱਚੀਆਂ ਨੇ, ਉਹ ਤੇ ਝੂਠੀਆਂ ਨੇ। ਇੱਕ ਪ੍ਰਭੂ ਦੀ ਚਾਹ ਹੈ ਜਿਹੜੀ ਸੱਚੀ ਹੈ। ਸੁਣਤ ਜੋਦ ਬੋਲਿਓ ਦ੍ਰਿਗ ਬਾਰੀ, ਸ੍ਰੀ ਪ੍ਰਭ ਜੀ ਇਹ ਸਾਚ ਉਚਾਰੀ। ਜਦੋਂ ਇਸ ਤਰੀਕੇ ਦੇ ਨਾਲ ਸਤਿਗੁਰਾਂ ਨੇ ਬਚਨ ਕੀਤੇ, ਸੁਣ ਕੇ ਹੱਥ ਜੋੜ ਕੇ ਅੱਖਾਂ ਦੇ ਵਿੱਚ ਪਾਣੀ ਭਰ ਕੇ ਜੋਤਸ਼ਾਹ ਬੋਲਿਆ, ਸ੍ਰੀ ਪ੍ਰਭ ਜੀ ਇਹ ਸਾਚ ਉਚਾਰੀ, ਇਹ ਸੱਚੇ ਪਾਤਸ਼ਾਹ ਜੋ ਕੁਝ ਤੁਸੀਂ ਬਿਆਨ ਕੀਤਾ ਹੈ ਨਾ ਇਹ ਬਿਲਕੁਲ ਸੱਚਾ। ਕਿਰਪਾ ਆਪ ਕੀ ਜਿਸ ਪਰ ਹੋਏ, ਇਸ ਮਾਰਗ ਕੋ ਬੂਝੈ ਸੋਏ। ਜੋਤਸ਼ਾਹ ਕਹਿੰਦਾ ਪਰ ਸੱਚੇ ਪਾਤਸ਼ਾਹ ਜਿਹਦੇ ਤੇ ਤੁਹਾਡੀ ਪੂਰਨ ਕਿਰਪਾ ਹੁੰਦੀ ਹੈ, ਇਸ ਮਾਰਗ ਨੂੰ, ਇਸ ਰਸਤੇ ਨੂੰ ਉਹੀ ਸਮਝ ਸਕਦਾ, ਦੂਸਰਾ ਨਹੀਂ ਸਮਝਦਾ। ਸੁਣਤ ਸਭਾ ਸਭ ਆਸੂ ਗੇਰਤ, ਗੁਰਸੁਤ ਸਿਮਰਤ ਧਰਨੀ ਹੇਰਤ। ਕਵੀ ਜੀ ਲਿਖਦੇ ਨੇ ਜਿੰਨੇ ਵੀ ਸਭਾ ਦੇ ਵਿੱਚ ਬੈਠੇ ਹੋਏ ਸਨ, ਸਾਰਿਆਂ ਦੀਆਂ ਅੱਖਾਂ ਦੇ ਵਿੱਚੋਂ ਹੰਝੂਆਂ ਦਾ ਪਾਣੀ ਡਿੱਗਿਆ ਹੈ। ਗੁਰੂ ਦੇ ਸਪੁੱਤਰ ਭਾਵ ਕੇ ਗੁਰਦਿੱਤੇ ਨੂੰ ਯਾਦ ਕਰ ਕਰਕੇ ਸਾਰੇ ਦੇ ਸਾਰੇ ਹੇਠਾਂ ਨੂੰ ਦੇਖ ਰਹੇ ਨੇ। ਸਭ ਕੇ ਮਨ ਮੈਂ ਸ਼ੋਕ ਵਿਸਾਲਾ, ਰਹੇ ਮੌਣ ਕਰ ਕੇਤਕ ਕਾਲਾ। ਸਾਰਿਆਂ ਦੇ ਮਨ ਦੇ ਵਿੱਚ ਬਹੁਤ ਵੱਡਾ ਸੋਗ ਹੈ, ਇਸ ਕਰਕੇ ਕਾਫੀ ਚਿਰ ਤੱਕ ਸਾਰੇ ਦੇ ਸਾਰੇ ਮੌਣ ਨੂੰ ਭਾਵ ਕੇ ਚੁੱਪ ਨੂੰ ਧਾਰਨ ਕਰਕੇ ਬੈਠੇ ਰਹੇ। ਜੁਗ ਕਟ ਕਾਮੇ ਗੁਰੂ ਉਚਾਰਾ, ਅਬ ਬਿਸਰਾਮ ਲਿਓ ਸੁਖ ਧਾਰਾ। ਦੋ ਕੁ ਘੜੀਆਂ ਤੋਂ ਬਾਅਦ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ, ਕਹਿੰਦੇ ਨੇ ਅਬ ਬਿਸਰਾਮ ਲਿਓ ਸੁਖ ਧਾਰਾ, ਕਹਿੰਦੇ ਨੇ ਹੁਣ ਤੁਸੀਂ ਸਾਰੇ ਦੇ ਸਾਰੇ ਸੁਖ ਨੂੰ ਧਾਰਨ ਕਰਕੇ ਵਿਸਰਾਮ ਕਰੋ, ਆਰਾਮ ਕਰੋ। ਜਥਾ ਜੋਗ ਸੇਵਾ ਕੇ ਹੇਤ, ਕਹਿ ਗੁਰ ਕਰੇ ਮਸੰਦ सुचेत यथा योग सारयां दी सेवा करन दे वास्ते सतगुरु सच्चे पातशाह जी ने मसंदा नूं सुचेत कीता, मसंदा नूं हुक्म कीता। त्रिण दाना है हेत निहारी, खरे होए लीनी सुध सारी। मसंदा ने घोड़ियां दे वास्ते दाना पट्ठा पाया है और सारी दे सारी संगत दी सुध लई, खबर लई। सब डेरे हित देग पुचाई, कीनो खान पान समुदाई। मसंदा ने जिथे जिथे सारयां दे डेरे लगे हुए सन उथे उथे लंगर पानी पहुंचाया है और आखिरकार खा पी के सारे आराम करन लगे। ब्रेंद मसंद होते जे देश, लेले संगत आए अशेष। इस तो इलावा बहुते सारे जिहड़े मसंद सन ਉਹ ਆਪੋ ਆਪਣੇ ਇਲਾਕਾ ਦੇ ਵਿੱਚੋਂ ਵਧੇਰੀ ਸੰਗਤ ਨੂੰ ਲੈ ਕੇ ਪਹੁੰਚੇ ਹੋਏ ਸਨ। ਗੁਰ ਸੁਤ ਕੀ ਸੁਧ ਜਹ ਜਹ ਗਈ, ਸੁਣ ਸੁਣ ਤੂਰਨ ਆਵਤ ਪਈ। ਗੁਰੂ ਦੇ ਪੁੱਤਰ ਦੇ ਚਰਾਣੇ ਦੀ ਖਬਰ ਕਵੀ ਜੀ ਲਿਖਦੇ ਨੇ ਕਿ ਜਿੱਥੇ ਜਿੱਥੇ ਵੀ ਪਹੁੰਚੀ ਸੀ ਉਥੋਂ ਉਥੋਂ ਸੰਗਤ ਭਾਰੀ ਗਿਣਤੀ ਦੇ ਵਿੱਚ ਪਹੁੰਚੀ ਸੀ। ਗੁਰੂ ਸੁਤਾ ਵੀ ਰੋ ਚਲ ਆਈ, ਰੋਵਤ ਯੂਚੇ ਕਹਿ ਕਰ ਪਾਈ। ਗੁਰੂ ਦੀ ਸਪੁੱਤਰੀ ਭਾਵ ਕੇ ਬੀਬੀ ਵੀਰੋ ਵੀ ਚੱਲ ਕੇ ਆਈ ਹੈ ਔਰ ਆਪਣੇ ਭਰਾ ਦਾ ਨਾਂ ਲੈ ਕੇ ਉਹ ਬਹੁਤ ਜ਼ਿਆਦਾ ਉੱਚੀ ਉੱਚੀ ਰੋਈ। ਜੋਧ ਰਾਏ ਕੀ ਰੋਦਤ ਦਾਰਾ, ਤ੍ਰਿਅਗਨ ਸ਼ਬਦ ਭਰਿਓ ਪੁਰ ਸਾਰਾ। ਜੋਤ ਸ਼ਾਹ ਦੀ ਘਰਵਾਲੀ ਵੀ ਬਹੁਤ ਉੱਚੀ ਉੱਚੀ ਰੋਈ ਹੈ, ਬੜੀਆਂ ਪੁਕਾਰਾਂ ਕੀਤੀਆਂ ਨੇ। ਕਵੀ ਜੀ ਲਿਖਦੇ ਨੇ ਤ੍ਰਿਣ ਗਣ ਸ਼ਬਦ ਭਰਿਓ ਪੁਰ ਸਾਰਾ। ਇੰਨਾ ਜ਼ਿਆਦਾ ਔਰਤਾਂ ਦੇ ਵੱਲੋਂ ਰੋਣ ਦਾ ਸ਼ਬਦ ਗੂੰਜਿਆ ਕਿ ਮਨ ਨੂੰ ਰੋਣ ਦੀ ਆਵਾਜ਼ ਦੇ ਨਾਲ ਸਾਰੀ ਨਗਰੀ ਭਰ ਗਈ। ਜਣ ਕਰਨਾ ਰਸ ਕਟਕ ਬਟੋਰਾ, ਕਾਲਿਓ ਡੇਰਾ ਸ਼ੋਰ ਨਾ ਥੋਰਾ। ਹੁਣ ਕਵੀ ਜੀ ਇੱਕ ਪ੍ਰਮਾਣ ਦਿੰਦੇ ਨੇ। ਕਵੀ ਜੀ ਲਿਖਦੇ ਨੇ ਜਨ ਕਰਨਾ ਰਸ ਕਟਕ ਬਟੋਰਾ। ਕਟਕ ਆਖਿਆ ਜਾਂਦਾ ਹੈ ਫੌਜ ਨੂੰ। ਕਵੀ ਜੀ ਲਿਖਦੇ ਨੇ ਕਿ ਇਸ ਤਰ੍ਹਾਂ ਮੰਨਿਆ ਜਾ ਸਕਦਾ ਕਿ ਜਿਵੇਂ ਕਰਨਾ ਰਸ ਦੀ ਫੌਜ ਇਕੱਠੀ ਹੋਈ ਹੋਵੇ ਤੇ ਇਸ ਕਰਨਾ ਰਸ ਦੀ ਫੌਜ ਨੇ ਡੇਰਾ ਲਾਇਆ ਹੋਵੇ, ਇੰਨਾ ਜ਼ਿਆਦਾ ਸ਼ੋਰ ਸ਼ਰਾਬਾ ਹੋ ਰਿਹਾ। ਸਤ ਗੁਰ ਦੇ ਤੀਰ ਹਟਾਈ, ਹਿਤ ਬਰਜਨ ਦਾਸੀ ਸੋ ਪਠਾਈ। ਜਦੋਂ ਔਰਤਾਂ ਨੇ ਬਹੁਤਾ ਜ਼ਿਆਦਾ ਰੋਣਾ ਸ਼ੁਰੂ ਕੀਤਾ ਉਸ ਵੇਲੇ ਸਤਿਗੁਰਾਂ ਨੇ ਧੀਰਜ ਦੇ ਕੇ ਹਟਣ ਦੇ ਵਾਸਤੇ ਆਖਿਆ, ਦਾਸੀ ਨੂੰ ਭੇਜਿਆ ਕਿ ਸਾਰਿਆਂ ਨੂੰ ਰੋਣ ਤੋਂ ਮਨਾ ਕਰੋ। ਤਉ ਯਦਕ ਪ੍ਰਿਯ ਸਭ ਹਿਨ ਕੇਰਾ, ਰੋਦਤ ਸਰਬ ਹੀ ਸ਼ੋਕ ਕਨੇਰਾ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਭਾਵੇਂ ਸਤਿਗੁਰਾਂ ਨੇ ਦਾਸੀ ਨੂੰ ਘੱਲ ਕੇ ਰੋਣ ਤੋਂ ਮਨਾ ਕਰਨ ਦੇ ਵਾਸਤੇ ਭੇਜਿਆ, ਪਰ ਤਾਂ ਵੀ ਗੁਰਦਿੱਤਾ ਜੀ ਸਾਰਿਆਂ ਦੇ ਪਿਆਰੇ ਬੜੇ ਨੇ, ਸਾਰਿਆਂ ਦਾ ਮੋਹ ਬੜਾ ਹੈ ਉਹਨਾਂ ਦੇ ਨਾਲ, ਇਸ ਕਰਕੇ ਰੋਂਦੇ ਨੇ ਬਹੁਤ ਜ਼ਿਆਦਾ ਸੋਗ ਨੂੰ ਵਧੇਰੇ ਧਾਰਨ ਕਰ ਕਰਕੇ। ਇਸ ਜਗ੍ਹਾ ਦੇ ਉੱਤੇ ਕਵੀ ਜੀ ਆਪਣੇ ਅਗਲੇ ਅਧਿਆਇ ਦਾ ਪ੍ਰਾਰੰਭ ਕਰਦੇ ਨੇ। ਨਰ ਨਾਰੀ ਨਿਤ ਪ੍ਰਤੀ ਨਏ, ਕੀਰਤ ਪੁਰ ਮੈਂ ਆਏ। ਸਨਬੰਧੀ ਸਿੱਖ ਸੰਗਤਾਂ, ਰੋਦਤ ਸ਼ੋਕ ਬਧਾਏ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਨਵੇਂ ਨਵੇਂ ਇਸਤਰੀਆਂ ਤੇ ਪੁਰਸ਼ ਰੋਜ਼ ਹੀ ਕੀਰਤਪੁਰ ਦੇ ਵਿੱਚ ਪਹੁੰਚਦੇ ਨੇ, ਜਿਨ੍ਹਾਂ ਪਹੁੰਚਣ ਵਾਲਿਆਂ ਦੇ ਵਿੱਚ ਕਈ ਸਤਿਗੁਰਾਂ ਦੇ ਸੰਬੰਧੀ ਨੇ ਤੇ ਕਈ ਸਾਰੀਆਂ ਸੰਗਤਾਂ ਨੇ। ਸਾਰੀਆਂ ਦੀਆਂ ਸਾਰੀਆਂ ਰੋਂਦੀਆਂ ਨੇ, ਸੋਗ ਵਧਾਉਂਦੀਆਂ ਨੇ। ਅਲਪ ਬੈਸ ਮੈਂ ਸ੍ਰੀ ਹਰ ਰਾਏ, ਕਿਰਿਆ ਪਿਤਾ ਹਿਤ ਕਰੇ ਬਣਾਏ। ਕਿਉਂਕਿ ਧੀਰਮਲ ਤੇ ਵੱਡਾ ਪੁੱਤਰ ਸੀ, ਉਹ ਤੇ ਪਹੁੰਚਿਆ ਨਹੀਂ ਹੈ ਆਪਣੇ ਪਿਤਾ ਦੀ ਮੌਤ ਦੇ ਉੱਤੇ। ਛੋਟੀ ਉਮਰਾਂ ਦੇ ਵਿੱਚ ਨੇ ਸ੍ਰੀ ਹਰ ਰਾਏ ਜੀ, ਜਿਨ੍ਹਾਂ ਨੇ ਕਿ ਆਪਣੇ ਪਿਤਾ ਗੁਰਦਿੱਤਾ ਜੀ ਦੀਆਂ ਸਾਰੀਆਂ ਰਸਮਾਂ ਨੂੰ ਪੂਰੀਆਂ ਕੀਤਾ। ਬੀਨ ਪੁਸ਼ਪ ਸੁਰ ਸਰ ਪਹੁੰਚਾਏ, ਅਪਰ ਜਥੋ ਚਿਤ ਵਿਧੀ ਕਰਾਏ। ਭਾਵ ਕੇ ਗੁਰਦਿੱਤਾ ਜੀ ਦੇ ਫੁੱਲ ਚੁਣ ਕੇ ਉਹਨਾਂ ਨੂੰ ਪਰਵਾਉਣ ਦੇ ਵਾਸਤੇ ਗੰਗਾ ਤੇ ਭੇਜ ਦਿੱਤਾ। ਇਸ ਤੋਂ ਇਲਾਵਾ ਹੋਰ ਵੀ ਜਿਹੜੀਆਂ ਕਿਰਿਆਵਾਂ ਸਨ ਉਹ ਸ੍ਰੀ ਹਰ ਰਾਏ ਜੀ ਨੇ ਹੀ ਪੂਰੀਆਂ ਕੀਤੀਆਂ।
दिवस तीन दस जबे बिताए पायो समाज मनुज समुदाए।
इसे तरह करदिया करदिया जदों 13 दिन बतीत होए उस तो बाद कवि जी लिखते ने कि बहुत सारा संगतां दा समाज इकट्ठा होया।
जह लो पहुंचब आए बकेरी मिली संगत आन कनेरी।
भाव के जिथों तक आउण दी किसे दी पहुंच सी उथों तक संगतां हुम हुमा के उस दिन दे उते पहुंचियां।
जोद राए यार साहिब पाना श्री हर गोविंद संग बखाना।
कवि संतोख सिंह जी लिखते ने कि जोध शाह ने और बाबा बुढ़ा जी दे सपुत्र पाने ने उस वेले सतगुरु हरगोविंद सच्चे पातशाह जी दे चरणा दे विच एक बेनती कीती। कहिंदे ने श्री गुरु दित्ते के जुग नंद तीर मल है बैस बिलंद। दोवां ने अर्ज कीती कि हे सच्चे पातशाह जी बाबा गुरदित्ता जी दे दो पुत्र ने और जिहड़ा वड्डा पुत्र है वह है तीर मल।
सो नहीं चल की रत पोरे आवा टुट्यो सवन ते क्या लख पावा।
कहिंदे ने कि वड्डा पुत्र धीरमल ते चल के कीरतपुर नहीं पहुंचया सारिआं तों टुट गया है। पता नहीं उसने अपने मन दे विच की सोचे।
पित पर लोक पायो यस समा आए न पहुंचो कीन न गवा।
पाना ते जोत शाह दोवे कहिंदे ने कि पिता परलोक चला गया पिता दी मौत हो गई। ऐसे समय दे उते भी तीरमल नहीं आया नहीं पहुंचा उसने कोई गम नहीं कीता।
देनी बन अबै दस्तार को रावर ने कीन सटार।
कहिंदे ने सच्चे पातशाह गुरदित्ता जी दा अज भोग है उन्हां दे भोग दा समागम है ते इस भोग दे समागम दे उते रीति है कि पुत्र दे सिर दे उते दस्तार सजाई जांदी है ते छोटा पुत्र मौजूद है पर वड्डे पुत्र दा रीति दे मुताबक हक बनदा है पर ओ ते नहीं आया। सच्चे पातशाह हुण दस्तार किन्नू देनी है आप जी ने की विचार कीती।
पुर करतार देन को जाए अपर नहीं को बने यो पाए।
सच्चे पातशाह तुहाडे सद्दण दे बावजूद भी ਉਹ ਕੀਰਤਪੁਰ ਦੇ ਵਿੱਚ ਨਹੀਂ ਪਹੁੰਚਿਆ। ਪੁਰ ਕਰਤਾਰ ਦੇਨ ਕੋ ਜਾਏ ਕਿ ਤੁਹਾਡੀ ਇਹ ਰਜਾ ਹੈ ਕਿ ਜਿਹੜੀ ਦਸਤਾਰ ਹੈ ਉਹ ਕਰਤਾਰਪੁਰ ਦੇ ਵਿੱਚ ਭੇਜੀ ਜਾਵੇ। ਅਪਰ ਨਹੀਂ ਕੋ ਬਣੇ ਉਪਾਏ ਹੋਰ ਤੇ ਕੋਈ ਉਪਾਅ ਹੋ ਨਹੀਂ ਸਕਦਾ ਕਿਉਂਕਿ ਉਹ ਤੇ ਆਇਆ ਨਹੀਂ ਹੈ ਕਿ ਤੁਹਾਡੀ ਰਜਾ ਇਹ ਹੈ ਕਿ ਕਰਤਾਰਪੁਰ ਦੇ ਵਿੱਚ ਦਸਤਾਰ ਭੇਜੀ ਜਾਏ।
ਤਿਸ ਤੇ ਸ੍ਰੀ ਹਰ ਰਾਏ ਛੁਟੇਰੇ ਤੀਰ ਸ਼ੀਲ ਗੁਣ ਵਿਖੇ ਬਡੇਰੇ।
ਅਰਜ ਕੀਤੀ ਪਰ ਸਤਿਗੁਰਾਂ ਨੇ ਕੋਈ ਵਚਨ ਨਾ ਕੀਤਾ। ਆਪਣੇ ਆਪ ਹੀ ਸਾਰੀਆਂ ਗੱਲਾਂ ਦੋਵੇਂ ਕਰਦੇ ਨੇ। ਪਹਿਲੀ ਗੱਲ ਕੀਤੀ ਹੈ ਕਿ ਵੱਡਾ ਪੁੱਤਰ ਹੈ ਧੀਰਮਲ ਦਸਤਾਰ ਦਾ ਹੱਕ ਬਣਦਾ ਹੈ ਪਰ ਉਹ ਆਇਆ ਨਹੀਂ ਕਿ ਉੱਥੇ ਦਸਤਾਰ ਨੂੰ ਘੱਲ ਦਿੱਤਾ ਜਾਵੇ। ਅਗਲਾ ਸਵਾਲ ਕਰਦੇ ਨੇ ਕਿ ਸ੍ਰੀ ਹਰ ਰਾਏ ਜੀ ਉਹਨਾਂ ਤੋਂ ਛੋਟੇ ਨੇ ਪਰ ਧੀਰਜ ਵਾਲੇ ਨੇ ਗੁਣਾਂ ਦੇ ਵਿੱਚ ਬਹੁਤ ਜ਼ਿਆਦਾ ਉਹਨਾਂ ਤੋਂ ਵੱਡੇ ਨੇ ਭਾਵ ਕਿ ਧੀਰਮਲ ਤੋਂ ਹਰ ਰਾਏ ਜੀ ਗੁਣਾਂ ਦੇ ਵਿੱਚ ਵੱਡੇ ਨੇ।
ਅਸਮੰਜਥ ਲਖੀਅਤ ਸ੍ਰੀ ਗੁਰ ਜੀ ਤਉ ਹਮਾਰੀ ਸੁਣੀਏ ਅਰਜੀ।
ਸਤਿਗੁਰੂ ਜੀ ਫੇਰ ਵੀ ਚੁੱਪ ਰਹੇ। ਦੋਵੇਂ ਕਹਿੰਦੇ ਨੇ ਸੱਚੇ ਪਾਤਸ਼ਾਹ ਹੇ ਸਤਿਗੁਰੂ ਜੀ ਅਸਮੰਜਸ ਗੱਲ ਹੈ ਭਾਵ ਕਿ ਅਣਬਣ ਜਿਹੀ ਗੱਲ ਹੈ ਜਿਹੜੀ ਅਸੀਂ ਕਹਿਣ ਲੱਗੇ ਹਾਂ ਪਰ ਸੱਚੇ ਪਾਤਸ਼ਾਹ ਤਉ ਹਮਾਰੀ ਸੁਣੀਏ ਅਰਜੀ ਸਾਡੀ ਇਹ ਕਰਜ਼ ਹੈ ਜੇਕਰ ਤੁਹਾਡੇ ਚਰਨਾਂ ਦੇ ਵਿੱਚ ਉਹ ਪ੍ਰਵਾਨ ਹੋਵੇ।
ਅਰ ਹਮ ਲਖਿਓ ਚਹੈ ਤੁਵ ਮਰਜ਼ੀ ਲਗ ਪਰ ਹੀ ਪ੍ਰਸੰਨ ਹਰਜੀ।
ਕਹਿੰਦੇ ਨੇ ਦੋਵੇਂ ਸੱਚੇ ਪਾਤਸ਼ਾਹ ਸਾਡੀ ਇੱਕ ਬੇਨਤੀ ਹੈ। ਕਹਿੰਦੇ ਨੇ ਕਿ ਅਸੀਂ ਉਸ ਬੇਨਤੀ ਨੂੰ ਕਵਾਂਗੇ ਔਰ ਤੁਹਾਡੀ ਮਰਜ਼ੀ ਵੀ ਚਾਹੁੰਦੇ ਹਾਂ ਤੁਹਾਡੀ ਰਜ਼ਾ ਵੀ ਚਾਹੁੰਦੇ ਹਾਂ ਤੁਹਾਡੀ ਆਗਿਆ ਵੀ ਚਾਹੁੰਦੇ ਹਾਂ। ਲਗ ਪਰ ਹੀ ਪ੍ਰਸੰਨ ਹੈ ਹਰਜੀ ਸਾਨੂੰ ਲੱਗਦਾ ਕਿ ਸੱਚੇ ਪਾਤਸ਼ਾਹ ਛੋਟੇ ਪੁੱਤਰ ਸ੍ਰੀ ਹਰ ਰਾਏ ਜੀ ਦੇ ਉੱਤੇ ਤੁਸੀਂ ਹਮੇਸ਼ਾ ਪ੍ਰਸੰਨ।
ਦੇਣੀ ਬਣ ਇਹਨਾਂ ਦਸਤਾਰ ਬੜਿਆਈ ਕੇ ਉਚਤ ਉਦਾਰ।
ਇਸ ਕਰਕੇ ਸੱਚੇ ਪਾਤਸ਼ਾਹ ਸਾਡਾ ਮਸ਼ਵਰਾ ਹੈ, ਸਾਡੀ ਬੇਨਤੀ ਹੈ, ਸਾਡੀ ਸਲਾਹ ਹੈ ਕਿ ਛੋਟੇ ਪੁੱਤਰ ਸ੍ਰੀ ਹਰ ਰਾਏ ਜੀ ਨੂੰ ਹੀ ਦਸਤਾਰ ਸਜਾਉਣੀ ਚਾਹੀਦੀ ਹੈ, ਕਿਉਂਕਿ ਉਚਿਤ ਵਡਿਆਈ ਦੇ ਅਧਿਕਾਰੀ ਇਹੀ ਨੇ। ਮੁਖ ਪ੍ਰਸਾਨ ਰਹਿ ਬਿਕਸਿਓ ਸਦਾ, ਤੀਰਜ ਸਹਿਤ ਗਹੀਰ ਜੋਰ ਦਾ। ਕਹਿੰਦੇ ਨੇ ਇਹਨਾਂ ਦਾ ਮੁਖ ਬੜਾ ਪ੍ਰਸੰਨ ਰਹਿੰਦਾ, ਹਮੇਸ਼ਾ ਮੁਖੜਾ ਕਮਲ ਦੇ ਫੁੱਲ ਦੀ ਤਰ੍ਹਾਂ ਖਿੜਿਆ ਰਹਿੰਦਾ, ਔਰ ਧੀਰਜ ਵਾਲੇ ਬੜੇ ਨੇ, ਬੜੇ ਗਹੀਰ ਨੇ, ਬੜੇ ਗਹਿਰੇ ਨੇ, ਬੜੇ ਡੂੰਘੇ ਨੇ। ਸਭ ਸੋ ਬੋਲਤ ਮ੍ਰਿਦਲ ਸਵਾਉ, ਮਸਤ ਸਰ ਆਦ ਕੁਤਰ ਕੰਨਾ ਕਾਉ। ਸ੍ਰੀ ਹਰ ਰਾਏ ਜੀ ਹਰ ਇੱਕ ਦੇ ਨਾਲ ਮਿੱਠਾ ਬੋਲਦੇ ਨੇ, ਇਹਨਾਂ ਦਾ ਸੁਭਾਅ ਬੜਾ ਨਰਮ ਹੈ, ਬੜਾ ਕੋਮਲ ਹੈ, ਇਹਨਾਂ ਦੇ ਵਿੱਚ ਈਰਖਾ ਆਦਿਕ ਵਰਗੇ ਰਤਾ ਵੀ ਵਿਕਾਰ ਨਹੀਂ ਹਨ। ਕੁਤਰ ਕੰਨਾ ਕਾਉ, ਇਸ ਤੋਂ ਇਲਾਵਾ ਕਿਸੇ ਵੀ ਗੱਲ ਦੇ ਉੱਤੇ ਇਹ ਕਦੇ ਤਰਕ ਪੇਸ਼ ਨਹੀਂ ਕਰਦੇ, ਦਲੀਲਾਂ ਨਹੀਂ ਦਿੰਦੇ। ਸੁਣ ਸਤ ਗੁਰ ਦੋਨੋ ਸਮਝਾਏ, ਬੜ ਬੜਿਆਈ ਉਚਿਤ ਸਹਾਏ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਜੋਤ ਸ਼ਾਹ ਨੇ ਤੇ ਭਾਨਾ ਸਾਹਿਬ ਨੇ ਇਸ ਤਰ੍ਹਾਂ ਦੀ ਬੇਨਤੀ ਕੀਤੀ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਹਨਾਂ ਦੀ ਬੇਨਤੀ ਤੇ ਪ੍ਰਸੰਨ ਹੋਏ। ਸਤਿਗੁਰੂ ਜੀ ਕਹਿੰਦੇ ਨੇ ਵੱਡ ਵਡਿਆਈ ਉਚਿਤ ਸਹਾਏ। ਵਾਕਿਆ ਤੁਸੀਂ ਗੱਲ ਠੀਕ ਕਰ ਰਹੇ ਹੋ, ਵੱਡੀ ਵਡਿਆਈ ਦਾ ਅਧਿਕਾਰੀ ਸ੍ਰੀ ਹਰ ਰਾਏ ਹੈ। ਸਭ ਕੋਟਾਂ ਬਤੇ ਇਨਕੇ ਭਾਗ, ਜਾਨ ਪਰ ਵੱਡੇ ਅਬ ਜਾਗ। ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਸਾਰੇ ਪਰਿਵਾਰ ਤੋਂ ਇਹਨਾਂ ਦੇ ਜਿਹੜੇ ਭਾਗ ਨੇ ਉਹ ਬਹੁਤ ਹੀ ਜ਼ਿਆਦਾ ਪ੍ਰਗਟ ਰੂਪ ਦੇ ਵਿੱਚ ਅੱਜ ਜਾਗ ਪਏ ਨੇ। ਵੱਡੇ ਗੁਰਨ ਸੰਗ ਪ੍ਰਿਥੀਆ ਦੁਐਸ਼ੀ, ਨਹੀਂ ਸੁਧਰਿਓ ਬੈਬਿਤੀ ਅਸ਼ੇਸ਼ੀ। ਸਤਿਗੁਰੂ ਜੀ ਕਹਿੰਦੇ ਨੇ ਕਿ ਵੱਡੇ ਸਤਿਗੁਰੂ ਸਾਹਿਬਾਨ ਦੇ ਨਾਲ ਪ੍ਰਿਥੀ ਚੰਦ ਹਮੇਸ਼ਾ ਵਿਗੜਿਆ ਰਿਹਾ, ਉਹ ਦੁਐਸ਼ੀ ਬਣਿਆ ਰਿਹਾ, ਕਿਸੇ ਵੀ ਰੀਤੀ ਦੇ ਨਾਲ ਪ੍ਰਿਥੀ ਚੰਦ ਆਪਣੀ ਜ਼ਿੰਦਗੀ ਦੇ ਵਿੱਚ ਸੁਧਰਿਆ ਨੇ। ਤਥਾ ਤੀਰ ਮਲ ਮਤ ਸਰ ਤਰ ਤਰ, ਹੋਇਆ ਤੀਰਜ ਹੇਰੈ ਜਰ ਜਰ। ਇਸੇ ਤਰੀਕੇ ਦੇ ਨਾਲ ਸਤਿਗੁਰੂ ਜੀ ਕਹਿੰਦੇ ਨੇ ਕਿ ਤੀਰ ਮਲ ਵੀ ਪ੍ਰਿਥੀ ਚੰਦ ਦੇ ਵਰਗਾ ਹੈ, ਈਰਖਾ ਨੂੰ ਧਾਰਨ ਕਰ ਕਰਕੇ ਅਧੀਰਜ ਹੋ ਕੇ ਇਹ ਸੜਦਾ ਰਹੇਗਾ। ਤਿਸੀ ਮਨਿੰਦ ਖੋਟ ਬਹੁ ਬੋਵੈ, ਗੁਰ ਕਰ ਤੇ ਨਿਆਰੋ ਤਿਮ ਹੋਵੇ। ਪ੍ਰਿਥੀ ਦੇ ਵਾਂਗ ਇਹ ਵੀ ਖੋਟਾ ਬੀਜ ਬੀਜਦਾ ਰਹੇਗਾ, ਗੁਰੂ ਘਰ ਤੋਂ ਹਮੇਸ਼ਾ ਵੱਖਰਾ ਹੀ ਰਹੇਗਾ। ਸ੍ਰੀ ਪਰਮੇਸ਼ਰ ਇਮ ਹੀ ਭਾਵੈ, ਸਭ ਮੈਂ ਸ੍ਰੀ ਹਰ ਰਾਏ ਵਡਿਆਵੈ। ਸਤਿਗੁਰੂ ਜੀ ਕਹਿੰਦੇ ਨੇ ਕਿ ਸ੍ਰੀ ਪਰਮੇਸ਼ਰ ਦੀ, ਅਕਾਲ ਪੁਰਖ ਦੀ ਇਹੀ ਮਰਜ਼ੀ ਲੱਗਦੀ ਹੈ, ਇਹੀ ਉਹਦੀ ਰਜ਼ਾ ਲੱਗਦੀ ਹੈ ਕਿ ਸ੍ਰੀ ਹਰ ਰਾਏ ਜੀ ਨੂੰ ਇਹ ਜਿਹੜੀ ਵੱਡੀ ਵਡਿਆਈ ਹੈ ਨਾ, ਉਹ ਮਿਲਣੀ। ਨਹੀਂ ਅਪਰ ਕੇ ਹੈ ਕੁਛ ਹਾਥ, ਕਰ ਕਰਾਵੈ ਸ੍ਰੀ ਜਗਨਨਾਥ। ਸਤਿਗੁਰੂ ਜੀ ਕਹਿੰਦੇ ਨੇ ਕਿ ਹੋਰ ਕਿਸੇ ਦੇ ਹੱਥ ਦੇ ਵਿੱਚ ਕੋਈ ਚੀਜ਼ ਨਹੀਂ ਹੈ। ਦਰਅਸਲ ਜੋ ਵੀ ਕਰਦਾ ਹੈ ਉਹ ਜੱਗ ਦਾ ਮਾਲਕ, ਜੱਗ ਦਾ ਨਾਥ ਕਰਦਾ ਹੈ। ਕਰੈ ਕਰਾਵੈ ਆਪੇ ਆਪ, ਮਾਣਸ ਕੇ ਕਿਛ ਨਾ ਹੈ ਹਾਥ। ਗੁਰਬਾਣੀ ਦਾ ਮਹਾਂਵਾਕ ਹੈ। ਸਤਿਗੁਰੂ ਜੀ ਕਹਿੰਦੇ ਨੇ ਕਿ ਜੋ ਵੀ ਕਰਦਾ ਹੈ ਉਹ ਪਰਮੇਸ਼ਰ ਆਪ ਕਰਦਾ ਹੈ, ਕਿਸੇ ਦੇ ਹੱਥ ਵਸ ਇਹ ਗੱਲ ਨਹੀਂ। ਆਜ ਲਗੇ ਸਗਰੋ ਦਰਬਾਰਾ, ਬੈਠਾ ਰੋਇਨ ਸਭਾ ਮਜਾਰਾ। ਸਤਿਗੁਰੂ ਜੀ ਕਹਿੰਦੇ ਨੇ ਕਿ ਅੱਜ ਬਹੁਤ ਵੱਡਾ ਦਰਬਾਰ ਸਜਾਇਆ ਜਾਵੇਗਾ ਤੇ ਜਿਸ ਦਰਬਾਰ ਦੇ ਵਿੱਚ ਇਹਨਾਂ ਨੂੰ ਭਾਵ ਕੇ ਸ੍ਰੀ ਹਰ ਰਾਏ ਜੀ ਨੂੰ ਬਿਠਾਇਆ ਜਾਏਗਾ। ਇਹ ਦਸਤਾਰ ਬੰਦਾਵਣ ਕੀਜੈ, ਵਡਿਆਈ ਸਭ ਮੈਂ ਦਖਰੀਜੈ। ਸ੍ਰੀ ਹਰ ਰਾਏ ਜੀ ਦੇ ਸੀਸ ਦੇ ਉੱਤੇ ਦਸਤਾਰ ਨੂੰ ਬੰਨਿਆ ਜਾਵੇਗਾ, ਵੱਡੀ ਜਿਹੜੀ ਵਡਿਆਈ ਹੈ ਇਹਨਾਂ ਦੀ ਦਿਖਾਈ ਜਾਏਗੀ। ਸੁੰਦਰ ਪਰਮਾਨੰਦ ਤਵ ਆਏ, ਸਾਦਰ ਆਪਣੇ ਨਿਕਟ ਬਿਠਾਏ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਇੰਨੇ ਚਿਰ ਨੂੰ ਸੁੰਦਰ ਤੇ ਪਰਮਾਨੰਦ ਜੀ ਉਥੇ ਪਹੁੰਚ ਗਏ ਨੇ, ਸਤਿਗੁਰਾਂ ਨੇ ਸਤਿਕਾਰ ਦੇ ਨਾਲ ਦੋਵਾਂ ਨੂੰ ਆਪਣੇ ਕੋਲ ਬਿਠਾਇਆ। ਬੂਜੇ ਦਾ ਤੂੰ ਸੁੱਤ ਨਹੀਂ ਆਇਓ, ਕਹਾਂ ਕਾਜ ਜਿਸ ਮੈਂ ਬਿਰ ਮਾਇਓ। ਸਤਿਗੁਰਾਂ ਨੇ ਦੋਵਾਂ ਨੂੰ ਸਵਾਲ ਕੀਤਾ, ਕਹਿੰਦੇ ਨੇ ਕਿ ਦਾਤੂ ਦਾ ਪੁੱਤਰ ਨਹੀਂ ਆਇਆ, ਕਿਹੜੇ ਕੰਮ ਦੇ ਵਿੱਚ ਉਹ ਬਿਰਮ ਗਿਆ ਹੈ, ਰੁਕ ਗਿਆ। सुन गुर ते सब बिखे बतावा, तीर मल जिम चहत हटावा। सुन के सतगुरां दे बचनां नूं फिर उन्हां ने सारी वार्ता सुनाई है कि केड़े केड़े तरीके दे नाल तीर मल ने रोकण दा यतन कीता। कहिंदे ने हमने कपट जान ते हलीन, कहियो बहुर नहीं मान्यो जीन। सच्चे पातशाह बहुत तरीकियां दे नाल उसने सानू रोकिया, पर सच्चे पातशाह असीं उहदे कपट तों उसदे छल तों जाणू हो गए सां, असीं इस करके उहदी गल नूं नहीं मन्निया। निसमै दातू सुत समझायो, चतुराई छल साथ हटायो। परमानंद ते सुंदर जी कहिंदे ने कि उसने जाल ते विछाया सी फसाउण दा, पर सच्चे पातशाह असीं उहदे जाल नूं तोड के निकल गए। पर लगदा इह है, मालूम इह हुंदा है कि अपने कपट दे जाल दे विच रात दे वेले दातू दे पुत्र नूं धीर मल ने फसा लिया। चतुराई छल साथ हटायो, अपनी चतुराई दे नाल, अपने वल दे नाल, अपने छल दे नाल, अपने कपट दे नाल साडे तों तोड़ के दातू दे पुत्र नूं उहने अपने नाल रला लिया।
निकटे अपने राख्यो ताहे, मुझ ते बिन केह के टिग जाहे।
इस तरीके दे नाल सच्चे पातशाह दातू दे पुत्र नूं धीर मल ने अपने कोल रखा लिया। उन्हें आख्या मुझ ते बिन केह के डिग जाए, मेरे तो बगैर किदे कुल जाना।
बड़ो पुत्र मैं उचित बढ़ाई, निकट ग्रंथ ले लई गुराई।
सच्चे पातशाह कहिंदा है कि मैं वड्डा पुत्र हां गुरदत्ता जी दा, इस करके जिहड़ी वड्डी वड्याई है उन्हां दी मौत तों पिछों मैनूं मिली है। निकट ग्रंथ ते लई गुराई, इस तों इलावा आद बाणी दी जिहड़ी बीड़ है ओह वी मेरे कोल है, इस करके गुराई मेरे कोल है।
अहं पितामा केतक दिन के, मैं पुजवामो पुण गुर बण के।
सच्चे पातशाह तीरमल कहिंदा है कि मेरे पितामा मेरे दादा भाव के सतगुरु जी कदों तक जीवदे रहणगे, आखिरकार जदों हरगोबिंद सतगुरु दी मौत होवेगी ते उस तों बाद मैं गुरु बणांगा और मेरी ही दुनिया दे विच पूजा होएगी।
कौन हटाए सकै गोरे आई, ग्रंथ प्रताप साथ मैं पाई।
कहिंदा कि गुरियाई नूं कौन हटा सकेगा, गुरियाई मेरे ही कोल आवेगी। इस तों इलावा आद ग्रंथ दी जिहड़ी बाणी है ओह वी मेरे कोल है और इस बाणी दे प्रताप दे नाल ही मैं सब कुछ पाया।
इत्ते आदिक बाकण को कह, गर्भ विशाल हृदय जिस यह।
सच्चे पातशाह इस तरह दियां बहुत सारियां गल्लां धीरमल करदा है। गर्भ विशाल हृदय जिस है, जिस धीरमल दे हिरदे दे विच बहुत वड्डा हंकार है, वो सच्चे पातशाह इस तरह दियां गल्लां करदा है।
सुन पाना साहिब ते आद, कपट जान तिस पे बिस माद।
जदों इस तरह दी सुंदर ने ते परमानंद ने वार्ता सुनाई, सभा दे विच जिन्ने भी बैठे हुए सन साहिब पाना वर्गे सारे दे सारे कपट वड्डे धीरमल दे नूं जान के बहुत ही ज्यादा हैरान होए।
देखो कहां द्वैष उपजायो, मन मत ते निज गुरु बनायो।
एक दूजे नूं कहिंदे ने कि देखो किन्ना वड्डा द्वैष पैदा कीता है धीरमल ने, अपने मन दी मत दे नाल अपने आप नूं उसने गुरु बना लिया।
इम सुन के निश्चय सब तारा, श्री हर राय देह दस तारा।
इस तरह दी गल सुन के कवि जी लिखदे ने कि सारयां दे मन दे विच पक्का निश्चा बज गया है कि जो सतगुरां ने फैसला कीता है ये बिल्कुल ठीक कीता है। ਭਾਵੇਂ ਕਿ ਦੁਨਿਆਵੀ ਹਿਸਾਬ ਦੇ ਨਾਲ ਵੱਡੇ ਪੁੱਤਰ ਦੇ ਸਿਰ ਦੇ ਉੱਤੇ ਦਸਤਾਰ ਬੰਨੀ ਜਾਣੀ ਚਾਹੀਦੀ ਸੀ, ਪਰ ਦਰਅਸਲ ਜਿਸ ਤਰ੍ਹਾਂ ਦੀ ਖੋਟੀ ਮਤ ਧੀਰ ਮਲਦੀ ਹੈ ਉਸ ਦੇ ਅਨੁਸਾਰ ਸਤਿਗੁਰਾਂ ਨੇ ਜਿਹੜਾ ਫੈਸਲਾ ਕੀਤਾ ਹੈ ਕਿ ਸ੍ਰੀ ਹਰ ਰਾਏ ਦੇ ਸਿਰ ਦੇ ਉੱਤੇ ਦਸਤਾਰ ਸਜਾਉਣੀ ਹੈ, ਇਹ ਬਿਲਕੁਲ ਯੋਗ ਤੇ ਠੀਕ ਫੈਸਲਾ।
ਅੰਤਰ ਬਹਿਰ ਪ੍ਰਗਟ ਤਬ ਪਾਈ, ਬੜਿਆਈ ਲਗ ਸੁਤ ਕੋ ਦਈ।
अंदर ते बाहर कवि जी लिखते ने कि सारी जगह दे उत्ते हर एक जगह दे उत्ते ए गल प्रगट हो गई है, ए गल फैल गई है कि सतगुरु हरगोबिंद सच्चे पातशाह जी जड़ी वड्डी वड्याई है ना वो गुरदत्ता जी दे छोटे पुत्र श्री हरराय नूं देणगे। जाम दिवस चढ़ बेलग मसलत इम कह उठे सुनत पे हरखत। कवि जी लिखते ने कि पहर दिन चढ़ के आ गया, इसे तरह दियां सलामां हुंदियां रहियां, इस तों बाद खुशी नूं धारण करके सवा बरखास्त होई, सारे उत्थों उठ गए। खान पान सब हिन तब कीन बरता देग रात दिन दीन। कवि जी लिखते ने कि उत्थों उठ के सारे ने फिर प्रसाद पानी छकिया, क्योंकि गुरु का जिहड़ा लंगर है, गुरु की जिहड़ी देग है, वह रात दिन हमेशा चलती सी। तारे दोपहरे ठान त्यारी सुध मसांद लै संगत सारी। दिन दे टला दे नाल फिर तो सारिया ने तैयारी की है, हर एक जगह दे उते मसंदा ने संगतां दी खबर सार ली। फर्श विसाल हेत छिरकायव सवा स्थान शुद्ध करवायव। कवि जी लिखते ने कि जिथे विछाइया करनिया सन उस जगह दे उते बहुता सारा पानी तरौंकिया गया। सवा स्थान शुद्ध करवाए जिथे सवा सजनी सी उस जगह नू कवि जी लिखते ने कि हर एक प्रकार दे नाल साफ ते शुद्ध किया। जाज मयर शतरंजी संग अवनी तल छा दियो बहो रंग। जगह नू साफ करके फिर बेल बूटेदार जेडे कपड़े ने ओ धरती दे उते विछाए गए ने, इस ते अलावा शतरंजियां दे नाल भी धरती नू टकिया गया। शतरंज दी बाजी खेडण दे वास्ते जिस तरह डब्बे बने हुंदे ने काले ते चिट्टे, इसे तरह दे जिहड़े कपड़े ने ओह भी बहुत सारे विछाए गए ने। इस ते अलावा बेल बूटियां जिहदे उते कपड़े दे बणियां ने ओह भी कपड़ा विछाया गया। अवनी तल छा दियो बहु रंग, कवि जी लिखदे ने कि इस तरीके दे नाल अवनी दे तल नूं भाव के धरती दी सतह नूं बहुतियां विछाइयां तरह तरह दियां रंगां दियां करके ढक दित्ता गया। जाम दिवस जाव रहे ओ निहारे श्री हर गोविंद तहां सिधारे। जदों पहर दिन रहिंदा सी ढल दे विच उस वेले सवा दे विच सतगुरु हरगोबिंद सच्चे पातशाह जी पहुंचे। शोभत पौत्र साथ हर राए हाथ गहे मृद पहुंचे जाए। सतगुरु हरगोबिंद सच्चे पातशाह जी ने अपने पोतरे श्री हर राय जी दे हाथ नूं अपने हाथ दे विच फड़िया होया, इसे तरह सतगुरु सच्चे पातशाह जी ने सभा दे विच प्रवेश कीता। सो साध संगत जी, समय दी समाप्ति है। कल नूं ग्रंथाकार भाई संतोख सिंह जी जिस तरीके दे नाल इस अगली कथा नूं अगे बयान करनगे कि किस तरीके दे नाल श्री हर राय जी दे सीस दे उत्ते दस्तार सजाई जाएगी, कवि जी अगे बयान करनगे, मैं उसे तरह साध संगत दे सन्मुख अर्ज करांगा। अगे जो सतगुरु सच्चे पातशाह जी दी रजा होवेगी उसे तरह वरतेगी। अज इन्नियां ही अर्जा करदा होया मैं इत्थे ही कथा नूं विश्राम दे के सारी साध संगत तों खिमा दा जाच। हे अच्युत हे पार ब्रह्म अविनाशी अगनास, हे पूरन हे सर्व मैं दुख पंजन गुणतास, हे संगी हे निरंकार हे निर्गुण सब टेक, हे गोविंद हे गुण निदान जाकै सदा विवेक, हे अपरंपर हर हरे हैपी होवन हार, हे संता कै सदा संग ने धाराया धार, हे ठाकुर हो दास रो मैं निर्गुण गुण नहीं कोय, नानक दीजै नाम दान राखो ही है परोय, जाही कुल ते प्रगट होय ताही कुल को नाम, पुन द्वादश गुरिंड को मेरी है परनाम।